ਸਾਹੇ ਸਹਾਣ ਗਣਿਜੈ ਤ੍ਰਿਪਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤਿਰਣ ਕਹਿਤ ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪਵ ਬੇਨਤੀ ਆਪਣੀ ਭਗਤੀ ਲਾਏ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਤੀਜਾ ਅੰਮ੍ਰਿਤ ਜਿਨਾ ਚਖਾਇਓ ਨ ਰਸ ਆਇਆ ਸਹਿਜ ਸੁਭਾਏ ਸੱਚਾ ਵੇ ਪਰਵਾਹੁ ਹੈ ਤਿਸਨੋ ਤਿਲ ਨਾ ਤਮਾਏ ਅੰਮ੍ਰਿਤ ਜਿਨਾ ਚਖਾਇਓ ਨ ਰਸ ਆਇਆ ਸਹਿਜ ਸੁਭਾਏ ਸੱਚਾ ਵੇ ਪਰਵਾਹੁ ਹੈ ਤਿਸਨੋ ਤਿਲ ਨਾ ਤਮਾਏ ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾਂ ਮੁਖ ਪਾਏ ਮਨ ਸਦਾ ਹਰਿਆਵਲਾ ਸਹਿਜੇ ਹਰ ਗੁਣ ਗਾਏ ਰਹਾਉ ਮਨਮੁਖ ਸਦਾ ਦੁਹਾਗਣੀ ਦਰ ਖੜੀਆਂ ਪਿਰ ਲਾਹੇ ਜਿਨ੍ਹਾਂ ਪਿਰ ਕਾ ਸੁਆਦ ਨਾ ਆਇਓ ਜੋ ਤੁਰ ਲਿਖਿਆ ਸੋ ਕਮਾਏ ਗੁਰਮੁਖ ਬੀਜੇ ਸੱਚ ਜੰਮੈ ਸੱਚ ਨਾਮ ਵਾਪਾਰ ਜੋ ਇਤ ਲਾਹੈ ਲਾਇਨ ਭਗਤੀ ਦੇ ਭੰਡਾਰ ਗੁਰਮੁਖ ਸਦਾ ਸੁਹਾਗਣੀ ਪੈ ਭਗਤ ਸੀਗਾਰ ਅਣ ਦਿਨ ਰਾਵ ਹੈ ਪਿਰ ਆਪਣਾ ਸੱਚ ਰੱਖੈ ਉਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀਓ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਮਹਾਂਵਾਕ ਅਨੁਸਾਰ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਹੈ ਗੁਰੂ ਕੀ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਪੰਜਾਂ ਬਾਣੀਆਂ ਦੇ ਨਿਤਨੇਮ ਅਤੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਆਨੰਦ ਮਾਣਿਆ ਹੈ ਆਓ ਫਿਰ ਆਪਣੀਆਂ ਮਨ ਬਿਰਤੀਆਂ ਨੂੰ ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਨਾਲ ਜੋੜੀਏ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦਾ ਵਿਚਾਰ ਸਰਵਣ ਕਰੀਏ ਸਭ ਸਹਿ ਉੱਪਰ ਗੁਰ ਸ਼ਬਦ ਵਿਚਾਰ ਸਭ ਤੋਂ ਉੱਪਰ ਗੁਰੂ ਕੇ ਸ਼ਬਦ ਦੀ ਵਿਚਾਰ ਹੈ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ ਵਾਹਿਗੁਰੂ ਨੂੰ ਪਰਮਾਤਮਾ ਨੂੰ ਮਿਲਾਉਣ ਵਾਲੀ ਇਹ ਅੰਮ੍ਰਿਤ ਕਥਾ ਜਿਹੜੇ ਜਨ ਵੀ ਸੁਣਦੇ ਔਰ ਮੰਨਦੇ ਹਨ ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ ਇਹ ਕਥਾ ਸੁਣਨ ਵਾਲਿਆਂ ਦੀ ਮਹਿਮਾ ਪੰਜਵੇਂ ਪਾਤਸ਼ਾਹ ਨੇ ਇਸ ਤਰ੍ਹਾਂ ਬਿਆਨ ਕੀਤੀ ਹੈ ਸਦ ਬਲਿਹਾਰੀ ਦਿਨਾਂ ਜੇ ਸੁਣਤੇ ਹਰ ਕਥਾ ਸਦਾ ਹੀ ਬਲਿਹਾਰ ਜਾਈਏ ਉਹਨਾਂ ਤੋਂ ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੀ ਕਥਾ ਸੁਣਦੇ ਹਨ ਸੋ ਸਾਧ ਸੰਗਤ ਜੀ ਸਤਿਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੇ ਚਰਨਾਂ 'ਚ ਆਪਣੀਆਂ ਸੁਰਤੀਆਂ ਜੋੜ ਕੇ ਕਥਾ ਸੁਣੀਏ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਜੀ ਮਹਾਰਾਜ ਆਸਾ ਰਾਗ ਵਿੱਚ ਪ੍ਰਮਾਣ ਕਰਦੇ ਹਨ ਅੰਮ੍ਰਿਤ ਜਿਨ੍ਹਾਂ ਚੋ ਖਾਇਓ ਰਸ ਆਇਆ ਸਹਿਜ ਸੁਭਾਏ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਅੰਮ੍ਰਿਤ ਰਸ ਚਖਾਇਆ ਹੈ ਇਹ ਨਾਮ ਦਾ ਰਸ ਅੰਮ੍ਰਿਤ ਰਸ ਜਿਨ੍ਹਾਂ ਨੂੰ ਵਾਹਿਗੁਰੂ ਦਿੰਦਾ ਹੈ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਨੂੰ ਕਿਰਪਾ ਕਰਕੇ ਇਹ ਰਸ ਚਖਾ ਦਿੱਤਾ ਹੈ ਉਸ ਵਾਹਿਗੁਰੂ ਨੇ ਰਸ ਆਇਆ ਸਹਿਜ ਸੁਭਾਏ ਸਹਿਜ ਸੁਭਾਈ ਸੁਤੇ ਸੇਧੀ ਆਪਣੇ ਆਪ ਹੀ ਉਹਨਾਂ ਦੀ ਰਸਨਾ ਤੋਂ ਰਸ ਪ੍ਰਗਟ ਹੋ ਜਾਂਦਾ ਹੈ। ਉਹਨਾਂ ਨੂੰ ਵਾਹਿਗੁਰੂ 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 ਜਪਦਿਆਂ ਆਨੰਦ ਆਉਂਦਾ ਹੈ, ਖੁਸ਼ੀ ਮਿਲਦੀ ਹੈ। ਐਸੀ ਰਸਨਾ ਵੀ ਰਸ ਭਿੰਨੀ ਹੋ ਜਾਂਦੀ ਹੈ। ਮਹਾਰਾਜ ਸਾਹਿਬ ਜੀ ਦਾ ਬਚਨ ਹੈ, ਰਸਨਾ ਗੁਣ ਗੋਪਾਲ ਨਿਤ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਭੁਲਾਇਣ। ਜਦੋਂ ਰਸਨਾ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣ ਗਾਉਣ ਲੱਗ ਜਾਂਦੀ ਹੈ, ਵਾਹਿਗੁਰੂ ਵਾਹਿਗੁਰੂ ਜਪਦੀ ਹੋਈ ਰਸਨਾ ਨੂੰ ਰਸ ਆ ਜਾਂਦਾ ਹੈ। ਸ਼ਾਂਤੀ ਸਹਿਜ ਸੁੱਖ ਆਨੰਦ ਖੇੜੇ ਪ੍ਰਗਟ ਹੋ ਜਾਂਦੇ ਹਨ ਅਤੇ ਸਾਰੇ ਦੁੱਖ ਪਲਾਇਣ ਕਰ ਜਾਂਦੇ, ਦੂਰ ਹੋ ਜਾਂਦੇ ਹਨ। ਰਸ ਆਇਆ ਸਹਿਜ ਸੁਭਾਏ, ਸਹਿਜ ਸੁਭਾਅ ਸੁਤੇ ਸਿੱਧੀ ਉਹਨਾਂ ਗੁਰਮੁਖਾਂ ਨੂੰ ਰਸ ਆ ਜਾਂਦਾ ਹੈ, ਜਿਨ੍ਹਾਂ ਨੂੰ ਵਾਹਿਗੁਰੂ ਆਪ ਕਿਰਪਾ ਕਰਕੇ ਇਹ ਰਸ ਦਿੰਦਾ ਹੈ। ਸੱਚਾ ਬੇਪਰਵਾਹੋ ਹੈ ਤਿਸਨੋ ਤਿਲ ਨਾ ਤਮਾਏ। ਉਹ ਸੱਚਾ ਵਾਹਿਗੁਰੂ ਪਰਮੇਸ਼ਰ ਬੇਪਰਵਾਹ ਹੈ, ਉਸ ਸੱਚੇ ਪਰਮੇਸ਼ਰ ਨੂੰ ਕੋਈ ਤਮਾ ਨਹੀਂ, ਤਿਲ ਮਾਤਰ ਵੀ ਤਮਾ ਨਹੀਂ। ਅਸੀਂ ਸੰਸਾਰੀ ਲੋਕ ਦੁਖੀ ਕਿਉਂ ਹੁੰਦੇ ਹਾਂ? ਅਸੀਂ ਆਪਣੀ ਤਮਾ ਕਰਕੇ ਦੁਖੀ ਹੁੰਦੇ ਹਾਂ। ਜਿੰਨੀ ਜਿੰਨੀ ਸਾਡੇ ਅੰਦਰ ਤਮਾ ਹੈ, ਜਿੰਨਾ ਜਿੰਨਾ ਸਾਡੇ ਅੰਦਰ ਲਾਲਚ ਹੈ, ਤ੍ਰਿਸ਼ਨਾ ਹੈ, ਉਨੇ ਅਸੀਂ ਦੁਖੀ ਹਾਂ। ਜੇ ਤ੍ਰਿਸ਼ਨਾ ਥੋੜ੍ਹੀ ਹੈ ਤਾਂ ਦੁੱਖ ਥੋੜ੍ਹਾ ਹੈ, ਜੇ ਤ੍ਰਿਸ਼ਨਾ ਜ਼ਿਆਦਾ ਹੈ ਤਾਂ ਦੁੱਖ ਜ਼ਿਆਦਾ ਹੈ। ਔਰ ਤ੍ਰਿਸ਼ਨਾ ਸੁੱਖ ਦੀ ਹੁੰਦੀ ਹੈ, ਅਸੀਂ ਸੁਖੀ ਹੋਈਏ, ਸਾਨੂੰ ਸਾਰੀਆਂ ਸਹੂਲਤਾਂ ਹੋਣ, ਸਾਨੂੰ ਕੋਈ ਦੁੱਖ ਨਾ ਹੋਵੇ, ਇਹ ਹੀ ਤ੍ਰਿਸ਼ਨਾ। ਕਿਸੇ ਨੂੰ ਦੁੱਖ ਦੀ ਤ੍ਰਿਸ਼ਨਾ ਤਾਂ ਨਹੀਂ ਹੁੰਦੀ। ਸੁੱਖ ਮੰਗੇ ਸਭ ਕੋ, ਦੁੱਖ ਨਾ ਮੰਗੇ ਕੋਈ, ਸਾਰੇ ਸੁੱਖ ਹੀ ਮੰਗਦੇ ਨੇ, ਦੁੱਖ ਤਾਂ ਕੋਈ ਮੰਗਦਾ ਨਹੀਂ। ਪਰ ਦੇਖੋ, ਤ੍ਰਿਸ਼ਨਾ 'ਚੋਂ ਨਿਕਲਦਾ ਦੁੱਖ ਹੈ। ਸੋ ਪਰਮੇਸ਼ਰ ਨੂੰ ਤਿਲ ਮਾਤਰ ਵੀ ਤਮਾ ਕੋਈ ਨਹੀਂ, ਤਿਲ ਨਾ ਤਮਾਏ, ਥੋੜ੍ਹੀ ਜਿਹੀ ਵੀ, ਸੂਖਮ ਤੋਂ ਸੂਖਮ ਵੀ ਮਹਾਰਾਜ ਨੂੰ ਕੋਈ ਤ੍ਰਿਸ਼ਨਾ ਨਹੀਂ, ਉਹ ਬੇਪਰਵਾਹ ਹੈ। ਸੱਚਾ ਬੇਪਰਵਾਹੋ ਹੈ, ਬੇਪਰਵਾਹ ਹੋਣਾ ਹੀ ਇਸ ਸੰਸਾਰ ਵਿੱਚ ਸੁੱਖ ਦਾ ਇੱਕੋ ਇੱਕ ਸਾਧਨ ਹੈ। ਜਿਹੜੇ ਮਹਾਂਪੁਰਸ਼ ਸਾਧੂ ਪਰਮੇਸ਼ਰ ਦੇ ਪਿਆਰੇ ਬੇਪਰਵਾਹ ਹੋ ਗਏ, ਉਹਨਾਂ ਦੀ ਸਾਰੀ ਚਿੰਤਾ ਫਿਕਰ ਡਰ ਭੈ ਤ੍ਰਿਸ਼ਨਾ ਸਭ ਦੁੱਖ ਦੂਰ ਹੋ ਗਏ, ਆਨੰਦ ਹੋ ਗਿਆ। ਜਿਨ੍ਹਾਂ ਦੇ ਅੰਦਰ ਸਾਧ ਸੰਗਤ ਦੀ ਤ੍ਰਿਸ਼ਨਾ ਹੈ, ਉਹ ਭਾਵੇਂ ਸਾਰੀ ਧਰਤੀ ਦੇ ਬਾਦਸ਼ਾਹ ਵੀ ਹੋਣ ਤਾਂ ਵੀ ਦੁਖੀ ਹਨ। ਸਿਕੰਦਰ ਪਾਤਸ਼ਾਹ ਨੂੰ ਪਤਾ ਲੱਗਾ ਸੀ ਇੱਕ ਫਕੀਰ ਬਹੁਤ ਮਸਤ ਰਹਿੰਦਾ, ਨੰਗਾ, ਉਹਨੂੰ ਮਿਲਣ ਵਾਸਤੇ ਚਲਾ ਗਿਆ। ਸਵੇਰ ਦਾ ਟਾਈਮ ਸੀ, 8-9 ਵਜੇ ਦਾ ਸੂਰਜ ਚੜ੍ਹਿਆ ਸੀ ਅਤੇ ਨੰਗਾ ਫਕੀਰ ਸੂਰਜ ਦੇ ਸਾਹਮਣੇ ਬੈਠਾ ਸੀ। ਜਾ ਕੇ ਉਹਨੂੰ ਮਿਲਿਆ ਅਤੇ ਉਹਦੀ ਮਹਿਮਾ ਬੜੀ ਸੁਣੀ ਸੀ। ਸਿਕੰਦਰ ਨੇ ਕਹਿਣ ਲੱਗਾ, ਐ ਫਕੀਰ ਸਾਈਂ, ਮੇਰੇ ਤੋਂ ਕੁਝ ਮੰਗ। ਉਹ ਕਹਿੰਦਾ, ਮੈਨੂੰ ਕੋਈ ਚਾਹੀਦਾ ਨਹੀਂ, ਮੰਗਾਂ ਕੀ ਤੇਰੇ ਤੋਂ? ਕਹਿੰਦਾ, ਨਹੀਂ ਕੁਛ ਤਾਂ ਮੰਗ ਵੀ ਮੈਂ ਤੇਰੀ ਕੋਈ ਸੇਵਾ ਕਰਾਂ। ਕਹਿੰਦਾ, ਨਹੀਂ ਬਸ ਕੁਛ ਨਹੀਂ ਚਾਹੀਦਾ। 3 ਵਾਰੀ ਕਿਹਾ। ਉਹ ਫਕੀਰ ਕਹਿੰਦਾ, ਐ ਤੂੰ ਮੇਰੇ ਸਾਹਮਣੇ ਖੜ੍ਹਾ ਨਾ, ਅਤੇ ਜਿਹੜੀ ਸੂਰਜ ਦੀ ਧੁੱਪ ਮੈਨੂੰ ਮਿਲ ਰਹੀ ਸੀ ਉਹ ਰੁਕੀ ਹੋਈ ਹੈ, ਤੂੰ ਪਰਾਂ ਹੋ ਜਾ, ਆ ਸੂਰਜ ਦੀ ਧੁੱਪ ਆ ਜਾਣ ਦੇ, ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਯਾਨੀ ਇੰਨੇ ਬੇਪਰਵਾਹ ਹੁੰਦੇ ਵੀ ਬਾਦਸ਼ਾਹਾਂ ਰਾਜਿਆਂ ਮਹਾਰਾਜਿਆਂ ਨੂੰ ਵੀ ਉਹ ਕੁਛ ਨਹੀਂ ਸਮਝਦੇ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ, ਉਹ ਰੱਬ ਦੇ ਨਾਲ ਜੁੜੇ ਹੁੰਦੇ। ਪਰਮੇਸ਼ੁਰ ਬੇਪਰਵਾਹ ਹੈ, ਉਹਦੇ ਭਗਤ ਵੀ ਬੇਪਰਵਾਹ ਹਨ, ਉਹਨਾਂ ਨੂੰ ਇਹ ਰਸ ਆ ਗਿਆ ਹੈ। ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾਂ ਮੁਖ ਪਾਏ। ਪਰਮੇਸ਼ੁਰ ਦੇ ਅੰਮ੍ਰਿਤ ਰਸ ਦੀ ਵਰਖਾ ਹੋ ਰਹੀ ਹੈ, ਉਹਦਾ ਹਰ ਵੇਲੇ ਹੀ ਉਹ ਵਾਹਿਗੁਰੂ ਦਾ ਅੰਮ੍ਰਿਤ ਰਸ ਚੋ ਰਿਹਾ ਹੈ, ਪਰ ਗੁਰਮੁਖਾਂ ਦੇ ਮੂੰਹ 'ਚ ਪੈਂਦਾ ਹੈ। ਗੁਰਮੁਖ ਉਸ ਰਸ ਨੂੰ ਜਾਣਦੇ ਹਨ, ਮਨਮੁੱਖਾਂ ਨੂੰ ਉਹਦਾ ਪਤਾ ਹੀ ਨਹੀਂ ਲੱਗਦਾ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਮਨ ਸਦਾ ਹਰਿਆਵਲਾ ਸਹਿਜੇ ਹਰ ਗੁਣ ਗਾਏ। ਉਹਨਾਂ ਸੰਤਾਂ ਮਹਾਂਪੁਰਸ਼ਾਂ ਦਾ ਮਨ ਸਦਾ ਹੀ ਹਰਾ ਭਰਾ ਰਹਿੰਦਾ ਹੈ, ਉਹਨਾਂ ਦੇ ਅੰਦਰ ਉਹ ਅੰਮ੍ਰਿਤ ਰਸ ਚੋਂਦਾ ਰਹਿੰਦਾ ਹੈ। ਸਹਿਜੇ ਹਰ ਗੁਣ ਗਾਏ, ਸਹਿਜੇ ਹੀ ਸੁਤੇ ਸਿੱਧੀ ਵਾਹਿਗੁਰੂ 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 ਜਪਦੇ ਹੋਏ, ਕੀਰਤਨ ਕਰਦੇ ਹੋਏ, ਪਰਮਾਤਮਾ ਦੀ ਕਥਾ ਕਰਦੇ ਹੋਏ ਉਸ ਪ੍ਰਭੂ ਦੇ ਗੁਣ ਗਾਉਂਦੇ ਰਹਿੰਦੇ ਹਨ, ਅਤੇ ਉਹਨਾਂ ਦੇ ਅੰਦਰ ਉਹ ਰਸ ਨਾਲ ਦੀ ਨਾਲ ਵੱਧਦਾ ਹੀ ਜਾਂਦਾ। ਚੜ੍ਹੈ ਸਵਾਇਆ ਨਿਤ ਨਿਤ ਰੰਗਾ, ਘਟੈ ਨਾਹੀਂ ਤੋਲੀਜਾ ਹੈ। ਰਹਾਉ ਵਿਸਰਾਮ ਦੇ ਕੇ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਥਨ ਕਰ ਰਹੇ ਨੇ। ਮਨਮੁਖ ਸਦਾ ਦੋਹਾ ਗਿਣੀ, ਦਰ ਖੜੀਆ ਬਿਲ ਲਾਹੇ। ਮਨ ਦੇ ਮਗਰ ਲੱਗੀਆਂ ਹੋਈਆਂ ਦੋਹਾ ਗਿਣੀਆਂ ਸਦਾ ਹੀ ਦਵੈਤ ਦੀ ਅਗਨੀ ਵਿੱਚ ਸੜਦੀਆਂ ਰਹਿੰਦੀਆਂ ਹਨ। ਉਹ ਖੜੀਆਂ ਬੂਹੇ 'ਤੇ ਵਾਰ ਵਾਰ ਬਿਰਲਾਪ ਕਰਦੀਆਂ, ਪਰਮੇਸ਼ੁਰ ਦੇ ਮਹਿਲਾਂ ਵਿੱਚ ਵਾਸਾ ਨਹੀਂ ਮਿਲਦਾ। ਸੰਸਾਰ ਜਿੰਨਾ ਵੀ ਹੈ ਸਾਧ ਸੰਗਤ ਜੀ, ਜਿਹੜੇ ਮਨ ਦੇ ਮਗਰ ਅਸੀਂ ਲੱਗੇ ਹੋਏ ਜੀਵ ਹਾਂ, ਪਰਮਾਤਮਾ ਦੇ ਬੂਹੇ 'ਤੇ ਖੜ੍ਹੇ ਅੰਦਰ ਨਹੀਂ ਵੜ ਸਕਦੇ, ਉੱਥੇ ਬਿਰਲਾਪ ਕਰੀ ਜਾਂਦੇ ਹਾਂ। ਪਾਲ ਪੁਰਖ ਦਾ ਘਰ ਸਾਡੇ ਕੋਲ ਹੀ ਹੈ, ਅੰਦਰ ਹੀ ਹੈ, ਪਰ ਸਾਨੂੰ ਪਤਾ ਨਹੀਂ। ਜਿਨ੍ਹਾਂ ਪਿਰ ਕਾ ਸਵਾਦ ਨਾ ਆਇਓ, ਜੋ ਧੁਰ ਲਿਖਿਆ ਸੋ ਕਮਾਹੇ। ਮਹਾਰਾਜ ਕਹਿੰਦੇ ਉਹ ਕਿਉਂ ਬਿਰਲਾਪ ਕਰਦੀਆਂ ਨੇ, ਕਿਉਂਕਿ ਉਹਨਾਂ ਨੂੰ ਪਰਮਾਤਮਾ ਦਾ ਪਤੀ ਪਰਮੇਸ਼ੁਰ ਦਾ ਰਸ ਨਹੀਂ ਆਇਆ, ਸਵਾਦ ਨਹੀਂ ਆਇਆ, ਪਤਾ ਹੀ ਨਹੀਂ ਲੱਗਾ ਵੀ ਪਤੀ ਦੀ ਕੀ ਮਹਿਮਾ ਹੈ, ਉਸ ਪਰਮਾਤਮਾ ਦੀ ਕੀ ਵਡਿਆਈ ਹੈ। ਉਸ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਸੱਚੇ ਪਾਤਸ਼ਾਹ ਨੂੰ ਛੱਡ ਕੇ ਦੁਹਾਗਣੀਆਂ ਦੂਜੇ ਪਾਸੇ ਮਾਇਆ ਦੇ ਪਦਾਰਥਾਂ ਵਿੱਚ ਆਪਣੀ ਪ੍ਰੀਤ ਪਾਈ ਬੈਠੀਆਂ ਹਨ। ਉਹ ਕਰਨ ਵੀ ਕੀ, ਜੋ ਮੱਥੇ 'ਤੇ ਧੁਰ ਤੋਂ ਲਿਖਿਆ ਉਹੀ ਕਮਾਉਣਾ, ਕਿਸੇ ਦੇ ਵੱਸ ਕੁਛ ਨਹੀਂ ਹੈ। ਕਿਸੇ ਨੂੰ ਆਪਾਂ ਦੋਸ਼ ਵੀ ਨਹੀਂ ਦੇ ਸਕਦੇ ਵੀ ਤੂੰ ਬਈ ਆਹ ਕਿਉਂ ਨਹੀਂ ਕਰਦਾ, ਤੂੰ ਆਹ ਕਿਉਂ ਨਹੀਂ ਕਰਦਾ, ਕੋਈ ਕਰੇ ਕੀ। ਮਹਾਰਾਜ ਕਹਿੰਦੇ ਉਹ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ, ਧੁਰ ਤੋਂ ਹੀ ਵਾਹਿਗੁਰੂ ਨੇ ਲੇਖ ਹੀ ਐਸੇ ਪਾ ਦਿੱਤੇ ਹਨ, ਆਪਣੇ ਨੇੜੇ ਲੱਗਣ ਹੀ ਨਹੀਂ ਦੇਣਾ। ਤਾਂ ਉਹਨਾਂ ਜੀ ਇਹਨਾਂ ਜਨਤਾ ਕਹਿ ਬਸ ਕਿਛ ਨਹੀਂ, ਤੁਦ ਵੇਖੀ ਜਗਤ ਉਪਾਇਆ, ਇੱਕਨਾਂ ਨੂੰ ਤੋਂ ਮੇਲ ਲਿਆ ਇੱਕ ਆਪੋ ਤੁਦ ਖੁਆਇਆ। ਇੱਕਨਾਂ ਨੂੰ ਆਪਣੇ ਨਾਲ ਮੇਲ ਲਿਆ, ਇੱਕਨਾਂ ਨੂੰ ਪਰਮੇਸ਼ੁਰ ਨੇ ਖੁਆਇਆ ਕਿ ਖੁੰਝਾ ਦਿੱਤਾ, ਰਾਹ ਤੋਂ ਭਟਕਾ ਦਿੱਤਾ, ਆਪਣੇ ਰਾਹ 'ਤੇ ਪੈਣ ਹੀ ਨਹੀਂ ਦਿੱਤਾ। ਗੁਰਮੁਖ ਬੀਜੇ ਸੱਚ ਜੰਮੈ ਸੱਚ ਨਾਮ ਵਾਪਾਰ। ਗੁਰਮੁਖ ਜਨ ਜਿਹੜੇ ਹਨ ਪ੍ਰਭੂ ਦੇ ਪਿਆਰੇ, ਉਹ ਸੱਚ ਨੂੰ ਹੀ ਬੀਜਦੇ ਨੇ ਅਤੇ ਸੱਚ ਹੀ ਜੰਮਦਾ ਹੈ, ਕਿਉਂਕਿ ਜੈਸਾ ਬੀਜ ਬੀਜਣਾ ਵੈਸਾ ਹੀ ਫਲੀਭੂਤ ਹੋਣਾ। ਸੀਧਾ ਲੋੜ ਹੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ ਹੰਡਾ ਉਨ ਕਤਾਏ ਦਾ, ਪੈਦਾ ਲੋੜ ਹੈ ਪੱਟ। ਜੇ ਕੋਈ ਕਿੱਕਰ ਦੇ ਬੀਜ ਬੀਜ ਕੇ ਦਾਖਾਂ ਲੋੜ ਹੈ ਤਾਂ ਉਹਨੂੰ ਥੋੜ੍ਹਾ ਮਿਲ ਜਾਣੀ ਹੈ, ਕੰਡੇ ਹੀ ਲੱਗਣੇ। ਜੈ ਜਿਹਾ ਬੀਜਾ ਸੋਲਣਾ ਕਰਮਾਂ ਸੰਧੜਾ ਖੇਤ। ਗੁਰਮੁਖ ਜਨ ਨੇ ਸੱਚ ਬੀਜਿਆ ਹੈ, ਗੁਰਮੁਖ ਬੀਜੇ ਸੱਚ ਜੰਮੈ ਅਤੇ ਸੱਚ ਹੀ ਜੰਮਦਾ ਹੈ। ਸੱਚ ਨਾਮ ਵਪਾਰ, ਉਹ ਸੱਚੇ ਨਾਮ ਦਾ ਵਪਾਰ ਕਰਦੇ ਹਨ, ਸੱਚੇ ਪਰਮੇਸ਼ੁਰ ਨਾਲ ਜੁੜ ਜਾਂਦੇ ਹਨ। ਜੋ ਇਤ ਲਾਹੈ ਲਾਇਨ ਭਗਤੀ ਦੇ ਭੰਡਾਰ। ਜਿਹੜੇ ਵਾਹਿਗੁਰੂ ਨੇ ਇਸ ਲਾਹੇ 'ਤੇ ਲਾ ਦਿੱਤੇ ਹਨ, ਜਿਹੜੇ ਪਰਮੇਸ਼ੁਰ ਨੇ ਇਸ ਕਾਰਜ 'ਤੇ ਲਾ ਦਿੱਤੇ ਹਨ, ਇਹ ਲਾਹਾ ਲੈਣ 'ਤੇ ਲੱਗੇ ਹਨ, ਉਹਨਾਂ ਨੂੰ ਵਾਹਿਗੁਰੂ ਭਗਤੀ ਦੇ ਭੰਡਾਰੇ ਖੁੱਲ੍ਹੇ ਹੀ ਬਖਸ਼ ਦਿੰਦਾ ਹੈ। ਹਰ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਿਗੁਰ ਪਾਸੇ ਰਾਮ ਰਾਜ। ਗੁਰ ਸਤਿਗੁਰ ਸੱਚਾ ਸਾਹਿਬ ਹੈ, ਸਿੱਖ ਦੇ ਹਰ ਰਾਸੇ। ਮਹਾਰਾਜ ਆਪਣੇ ਭਗਤੀ ਦੇ ਭੰਡਾਰੇ ਉਹਨਾਂ ਵਾਸਤੇ ਖੋਲ੍ਹ ਦਿੰਦਾ ਹੈ। ਗੁਰਮੁਖ ਸਦਾ ਸੁਹਾਗਣੀ ਪੈ ਭਗਤ ਸੀ ਗਾਰ। ਗੁਰਮੁਖ ਸਦਾ ਹੀ ਸੁਹਾਗਣੀਆਂ ਹੁੰਦੀਆਂ ਨੇ, ਉਹ ਸਦਾ ਹੀ ਜਿਵੇਂ ਸੁਹਾਗਣ ਸੁਹਾਗ ਦਾ ਚੂੜਾ ਪਾ ਕੇ, ਵਸਤਰ ਪਹਿਨ ਕੇ, ਗਹਿਣੇ ਪਹਿਨ ਕੇ ਆਪਣਾ ਸ਼ਿੰਗਾਰ ਕਰਦੀ ਹੈ, ਗੁਰਮੁਖ ਰੂਹਾਂ ਸਦਾ ਹੀ ਪਰਮੇਸ਼ੁਰ ਦੇ ਪਰਮ ਵਾਹਿਗੁਰੂ ਦੇ ਭੈ ਭਗਤੀ ਦਾ ਸ਼ਿੰਗਾਰ ਕਰਦੀਆਂ। ਭੈ ਔਰ ਭਗਤੀ ਇਹ ਨਾਲ ਨਾਲ ਦੋਵੇਂ ਚੀਜ਼ਾਂ ਚੱਲਦੀਆਂ, ਬਿਨਾਂ ਭੈ ਤੋਂ ਭਗਤੀ ਨਹੀਂ ਹੁੰਦੀ, ਭੈ ਬਿਨ ਭਗਤ ਨਾ ਹੋ ਗਈ। ਮਹਾਰਾਜ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਦੇ ਭੈ ਵਿੱਚ ਰਹਿਣਾ, ਡਰਦੇ ਰਹਿਣਾ ਵਾਹਿਗੁਰੂ ਤੋਂ ਹਰ ਵੇਲੇ। ਸ਼ਾਹ ਮੁਹੰਮਦ ਉਸ ਤੋਂ ਸਦਾ ਡਰੀਏ ਪਾਤਸ਼ਾਹ ਤੋਂ ਭੀਖ ਮੰਗਾ ਹੁੰਦਾ ਏ। ਬੜੇ ਸੋਹਣੇ ਬਚਨ ਸ਼ਾਹ ਮੁਹੰਮਦ ਨੇ ਜਦੋਂ ਸਿੰਘਾਂ ਦਾ ਅਤੇ ਅੰਗਰੇਜ਼ਾਂ ਦਾ ਜੰਗ ਹੋਇਆ ਸੀ, ਉਹਨੇ ਇੱਕ ਕਿੱਸਾ ਲਿਖਿਆ ਸੀ। ਉਹ ਕਿੱਸੇ ਦਾ ਨਾਮ ਹੈ ਸਿੰਘਾਂ ਅਤੇ ਫਰੰਗੀਆਂ ਦੇ ਜੰਗ ਦਾ ਕਿੱਸਾ। ਸ਼ਾਹ ਮੁਹੰਮਦ ਬਟਾਲੇ ਦਾ ਸੀ, ਉਹਨੇ ਲਿਖਿਆ ਹੈ। ਉਹ ਕਹਿੰਦਾ, ਅਵਲ ਹਮਦ ਜਨਾਬ ਖੁਦਾਏ ਦੀ ਨੂੰ ਰੰਗ ਰੰਗ ਦੇ ਖੇਡ ਦਿਖਾਉਂਦਾਈ। ਉਸ ਖੁਦਾ ਨੂੰ ਸਭ ਤੋਂ ਪਹਿਲਾਂ ਮੈਂ ਨਮਸਕਾਰ ਕਰਦਾ ਜਿਹੜਾ ਪਰਮਾਤਮਾ ਰੰਗ ਰੰਗ ਦੀਆਂ ਖੇਡਾਂ ਖੇਡਦਾ ਹੈ। ਅਵਲ ਹਮਦ ਜਨਾਬ ਖੁਦਾਏ ਦੀ ਨੂੰ ਰੰਗ ਰੰਗ ਦੇ ਖੇਡ ਦਿਖਾਉਂਦਾਈ। ਸਫ਼ਾ ਪਿਛਲੀਆਂ ਸਭ ਵਲੇਟ ਲੈਂਦਾ, ਅੱਗੇ ਹੋਰ ਦੀ ਹੋਰ ਵਿਛਾਉਂਦਾਈ। ਕਿੰਨੇ ਬਾਦਸ਼ਾਹ ਰਾਜੇ ਮਹਾਰਾਜੇ ਸਰਕਾਰਾਂ ਬਦਲਦੀਆਂ ਨੇ, ਪਿਛਲੀਆਂ ਸਫ਼ਾ ਵਲੇਟ ਲੈਂਦਾ, ਅੱਗੇ ਹੋਰ ਵਿਛਾ ਦਿੰਦਾ। ਸ਼ਾਹ ਮੁਹੰਮਦ ਉਸ ਤੋਂ ਸਦਾ ਡਰੀਏ ਪਾਤਸ਼ਾਹ ਤੋਂ ਭੀਖ ਮੰਗਾਉਂਦਾ ਈ। ਤਾਂ ਸਦਾ ਹੀ ਉਹਦੇ ਭੈ ਵਿੱਚ ਰਹੀਏ, ਉਹਦੀ ਖੇਡ ਦਾ ਕੋਈ ਪਤਾ ਨਹੀਂ। ਰਾਜਿਆਂ ਮਹਾਰਾਜਿਆਂ ਤੋਂ ਨਦਰ ਉਪੱਠੀ ਜੇ ਕਰੇ, ਸੁਲਤਾਨਾ ਕਾਓ ਕਰਾਏ ਦਾ ਭੀਖ ਮੰਗਾ ਦਿੰਦਾ ਹੈ। ਭੈ ਉਹਦਾ ਵਾਹਿਗੁਰੂ ਦਾ ਸਦਾ ਹੀ ਮੰਨਣਾ ਚਾਹੀਏ। ਔਰ ਸਾਧ ਸੰਗਤ ਜੀ, ਇਸ ਗੱਲ ਵਿੱਚ ਕੁਰਾਨ ਸ਼ਰੀਫ ਨੇ ਬਹੁਤ ਵਿਸ਼ੇਸ਼ ਤੌਰ 'ਤੇ ਲਿਖਿਆ ਹੈ। ਸ਼ੁਰੂ ਵਿੱਚ ਹੀ ਉਹਨਾਂ ਨੇ ਸੂਰਤ ਅਲ ਬਕਰਾ ਤੋਂ ਹੀ ਗੱਲ ਸ਼ੁਰੂ ਕੀਤੀ ਹੈ ਕਿ ਖੁਦਾ ਦਾ ਭੈ ਮੰਨੋ, ਇਹ ਬੰਦਿਓ ਉਸ ਪਾਕ ਪਰਵਦਗਾਰ ਤੋਂ, ਉਸ ਡਾਢੇ ਤੋਂ ਡਰੋ, ਉਸ ਪਰਮਾਤਮਾ ਦਾ ਭੈ ਰੱਖੋ। ਭੈ ਤੋਂ ਬਿਨਾਂ ਭਗਤੀ ਨਹੀਂ ਹੁੰਦੀ, ਭੈ ਬਿਨ ਭਗਤ ਨਾ ਹੋ ਗਈ। ਗੁਰਮੁਖ ਸੁਹਾਗਣੀਆਂ ਨੇ ਭੈ ਅਤੇ ਭਗਤੀ ਦਾ ਸ਼ਿੰਗਾਰ ਕੀਤਾ ਹੈ। ਭਗਤੀ ਕਹਿੰਦੇ ਭਾਵਨਾ ਸਹਿਤ ਗਤੀ ਕਰਨੀ, ਪਰਮਾਤਮਾ ਵੱਲ ਤੁਰਨਾ ਭੈ ਨਾਲ, ਅਦਬ ਨਾਲ, ਭਾਵਨਾ ਨਾਲ, ਸ਼ਰਧਾ ਨਾਲ, ਪਿਆਰ ਨਾਲ, ਐਸਾ ਸ਼ਿੰਗਾਰ ਸੁਹਾਗਣਾਂ ਨੇ ਕੀਤਾ ਹੈ। ਅਣ ਦਿਨ ਰਾਵ ਹੈ ਪੇਰੇ ਆਪਣਾ, ਉਹ ਗੁਰਮੁਖ ਸੁਹਾਗਣੀਆਂ ਦਿਨ ਰਾਤ ਆਪਣੇ ਪੇਰੇ ਪਰਮਾਤਮਾ ਵਾਹਿਗੁਰੂ ਜੀ ਨੂੰ ਰਾਵਦੀਆਂ ਰਹਿੰਦੀਆਂ ਹਨ। ਉਸ ਪਰਮੇਸ਼ਰ ਵਾਹਿਗੁਰੂ ਜੀ ਨੂੰ, ਅਕਾਲ ਪੁਰਖ ਜੀ ਨੂੰ ਰਾਵਦੀਆਂ ਰਹਿੰਦੀਆਂ ਹਨ ਉਹਦੇ ਪਿਆਰ ਵਿੱਚ। ਜਿਵੇਂ ਕਿ ਸੁਹਾਗਣ ਸਦਾ ਹੀ ਆਪਣੇ ਪਤੀ ਦੇ ਸੰਗ ਰਹਿ ਕੇ ਆਨੰਦ ਮਾਣਦੀ ਹੈ, ਗੁਰਮੁਖ ਸੁਹਾਗਣੀਆਂ ਸਦਾ ਵਾਹਿਗੁਰੂ ਪਰਮੇਸ਼ਰ ਦੇ ਆਨੰਦ ਵਿੱਚ ਰਹਿੰਦੀਆਂ। ਸੱਚ ਰੱਖੇ ਹੈ ਔਰ ਤਾਰ, ਉਹ ਸੱਚੇ ਪਰਮੇਸ਼ਰ ਨੂੰ ਹਰ ਵੇਲੇ ਆਪਣੇ ਅੰਦਰ ਸਾਕਸ਼ਾਤ ਕੀਤਾ ਹੋਇਆ, ਉਹਨਾਂ ਨੂੰ ਹਰ ਵੇਲੇ ਵਾਹਿਗੁਰੂ ਦਿਸਦਾ ਹੈ, ਹਰ ਵੇਲੇ ਵਾਹਿਗੁਰੂ ਦੇ ਆਨੰਦ ਵਿੱਚ ਰਹਿੰਦੀਆਂ ਹਨ। ਜਿਨੀ ਪਿਰ ਰਾਵਿਆ ਆਪਣਾ, ਤਿੰਨਾ ਵਿਟੋਂ ਬਲ ਜਾਓ। ਜਿਨ੍ਹਾਂ ਸੁਹਾਗਣੀਆਂ ਨੇ ਆਪਣੇ ਪਤੀ ਵਾਹਿਗੁਰੂ ਜੀ ਨੂੰ ਰਾਵ ਲਿਆ, ਭਾਵ ਪ੍ਰਾਪਤ ਕਰ ਲਿਆ ਹੈ, ਮੈਂ ਉਹਨਾਂ ਤੋਂ ਬਲਿਆਰ ਜਾਵਾਂ, ਕੁਰਬਾਨ ਜਾਵਾਂ। ਸਾਰੀ ਗੁਰਬਾਣੀ ਸਾਧ ਸੰਗਤ ਜੀ ਜਿੱਥੋਂ ਮਰਜ਼ੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲਓ, ਜਿੱਥੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੀ ਉਸਤਤ ਆ ਰਹੀ ਹੈ, ਨਾਲ ਨਾਲ ਉਹਦੇ ਪਿਆਰਿਆਂ ਭਗਤਾਂ ਸੰਤਾਂ ਦੀ ਆ ਰਹੀ ਹੈ। ਕਿਤੇ ਵੀ ਚਲੇ ਜਾਓ, ਭਾਵੇਂ ਜਪਜੀ ਸਾਹਿਬ ਤੋਂ ਲੈ ਕੇ ਰਾਗਮਾਲਾ ਤੱਕ ਜਿੰਨੀ ਬਾਣੀ ਪੜ੍ਹੋਗੇ, ਸਾਰੀ ਬਾਣੀ ਦੇ ਵਿੱਚ ਇਹ ਗੱਲ ਬਾਰ ਬਾਰ ਆਉਂਦੀ ਹੈ। ਜਿਨੀ ਪਿਰ ਰਾਵਿਆ ਆਪਣਾ, ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਪਾ ਲਿਆ ਹੈ, ਬਸ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਨ੍ਹਾਂ ਜਿਨ੍ਹਾਂ ਨੇ ਗਾਇਆ ਹੈ, ਮਹਾਰਾਜ ਸਾਹਿਬ ਜੀ ਨੇ ਰਾਗਮਾਲਾ ਵਿੱਚ ਵੀ ਇਹੀ ਬਚਨ ਕਹੇ ਨੇ ਕਿ ਜਿਹੜੇ ਤੈਨੂੰ ਗਾ ਰਹੇ ਨੇ, ਗਾ ਰਹੇ ਨੇ ਨਾ, ਪ੍ਰਥਮ ਰਾਗ ਭੈਰੋਂ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ, ਪ੍ਰਥਮ ਭੈਰਵੀ ਬਿਲਾਵਲੀ ਪੁੰਨਿਆ ਕੀ ਗਾਵ ਹੈ ਬੰਗਲੀ, ਪੁਨ ਅਸਲੇਖੀ ਕੀ ਪਈ ਬਾਰੀ, ਇਹ ਭੈਰੋਂ ਕੀ ਪੰਚੋ ਨਾਰੀ, ਪੰਚਮ ਹਰਖ ਦਿਸਾਖ ਸੁਨਾ ਹੈ ਬੰਗਾਲ ਮਦ ਮਾਧਵ ਗਾਵ ਹੈ। ਸਾਰੇ ਗਾ ਰਹੇ ਨੇ ਪਰਮੇਸ਼ੁਰ ਨੂੰ, ਅਤੇ ਗਾਉਣ ਵਾਲਿਆਂ ਨੂੰ ਹੀ ਮਹਾਰਾਜ ਨੇ ਆਖਿਆ ਰਾਗ ਨਾਦ ਸਭ ਸੱਚ ਹੈ, ਕੀਮਤ ਕਹੀ ਨਾ ਜਾਏ, ਰਾਗ ਹੈ ਨਾਦ ਹੈ ਬਾਹਰਾ, ਇਹਨੀ ਹੁਕਮ ਨਾ ਬੂਝਿਆ ਜਾਏ। ਇਹ ਬੜਾ ਸੂਖਮ ਭੇਦ ਹੈ, ਸਾਰੀ ਸ੍ਰਿਸ਼ਟੀ ਹੀ ਗਾ ਰਹੀ, ਜਿੱਥੇ ਗਾ ਰਹੀ ਹੈ ਉੱਥੇ ਆਨੰਦ ਹੈ। ਆਖੋ ਸ੍ਰੀ ਵਾਹਿਗੁਰੂ, ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸੋ ਜਿਨ੍ਹਾਂ ਨੇ ਗਾਇਆ ਹੈ ਤਿਨ੍ਹਾਂ ਵਿੱਟੋਂ ਬਲ ਜਾਓ, ਉਹਨਾਂ ਤੋਂ ਮੈਂ ਬਲਿਹਾਰ ਜਾਵਾਂ ਕੁਰਬਾਨ ਜਾਵਾਂ। ਸਦਾ ਪਿਰ ਕੈ ਰੰਗ ਰਹਿ, ਉਹ ਸਦਾ ਆਪਣੇ ਪ੍ਰਭੂ ਦੇ ਪਿਆਰ ਦੇ ਵਿੱਚ ਰੰਗੇ ਰਹਿੰਦੇ ਹਨ, ਪ੍ਰਭੂ ਦੇ ਨਾਲ ਜੁੜੇ ਰਹਿੰਦੇ ਹਨ। ਸਦਾ ਪਿਰ ਕੈ ਸੰਗ ਰਹਿ, ਉਹ ਨਾਲ ਰਹਿੰਦੇ ਪਰਮੇਸ਼ੁਰ ਦੇ, ਉਹ ਸੁਹਾਗਣਾ ਬਣ ਕੇ ਜਿਵੇਂ ਸੁਹਾਗਣਾ ਆਪਣੇ ਪਤੀ ਦੇ ਨਾਲ ਰਹਿੰਦੀ ਹੈ। ਵਿੱਚੋਂ ਆਪ ਗਵਾਏ, ਆਪਾ ਭਾਵ ਗਵਾ ਕੇ ਮੈਂ ਮੈਨੂੰ ਛੱਡ ਕੇ, ਔਰ ਸਹੀ ਸੁਹਾਗਣ ਬਣਨਾ ਹੋਵੇ ਤਾਂ ਹੰਕਾਰ ਛੱਡਣਾ ਪੈਂਦਾ। ਅੱਜ ਤਾਈਂ ਦੁਨੀਆਂ ਦੇ ਵਿੱਚ ਵੀ ਆਪਾਂ ਸਟੱਡੀ ਕਰ ਲਈਏ, ਦੇਖ ਲਈਏ, ਕੋਈ ਇਸਤਰੀ ਪਤੀ ਦੀ ਪਿਆਰੀ ਬਣੀ ਹੈ? ਕੋਈ ਵੀ ਇਸਤਰੀ ਸਹੀ ਮੈਨੇ ਜੇ ਪਤੀ ਦੇ ਦਿਲ ਵਿੱਚ ਵਸੀ ਹੈ, ਉਹਦੇ ਵਿੱਚ ਇੱਕ ਗੁਣ ਮੇਨ ਜ਼ਰੂਰ ਹੋਏਗਾ ਨਿਮਰਤਾ ਦਾ। ਜੇ ਨਹੀਂ, ਭਾਵੇਂ 16 ਸ਼ਿੰਗਾਰ 32 ਲੱਛਣ 64 ਕਲਾ ਹੋਵੇ, ਉਹ ਅਵਸਥਾ ਨਹੀਂ ਪ੍ਰਾਪਤ ਹੋ ਸਕਦੀ ਕਿ ਉਹ ਪਤੀ ਨੂੰ ਭਾਗ ਹੀ ਹੋਵੇ। ਹੰਕਾਰ ਵਾਲੀ ਨਹੀਂ, ਸਦਾ ਪਿਰ ਕੈ ਸੰਗ ਰਹਿ, ਵਿੱਚੋ ਆਪ ਗਵਾਏ, ਆਪਾ ਭਾਵ ਗਵਾ ਕੇ ਮਹਾਰਾਜ ਅਕਾਲ ਪੁਰਖ ਪਰਮੇਸ਼ੁਰ ਦੇ ਨਾਲ ਜੁੜੀਆਂ ਹੋਈਆਂ ਹਨ। ਤਨ ਮਨ ਸੀਤਲ ਮੁਖ ਉਜਲੇ, ਉਹਨਾਂ ਮਹਾਂਪੁਰਸ਼ਾਂ ਦੇ ਤਨ ਮਨ ਠੰਡੇ ਹਨ, ਸੀਤਲ ਹਨ, ਮਨ ਨੂੰ ਵੀ ਸ਼ਾਂਤੀ ਹੈ, ਤਨ ਨੂੰ ਵੀ ਸ਼ਾਂਤੀ ਹੈ, ਮੁਖ ਉਜਲੇ ਹਨ, ਉਹਨਾਂ ਦੇ ਚਿਹਰੇ ਪਰਮੇਸ਼ੁਰ ਦੇ ਸਨਮੁਖ ਉਜਲੇ ਹਨ। ਫਿਰ ਕਹਿ ਭਾਏ ਪਿਆਰ, ਆਪਣੇ ਪਰਮੇਸ਼ੁਰ ਪਤੀ ਦੇ ਪਿਆਰ ਵਿੱਚ ਭਿੱਜੀਆਂ ਹੋਈਆਂ ਹਨ। ਸੇਜ ਸੁਖਾਲੀ ਪਿਰ ਰਵੈ, ਉਹਨਾਂ ਦੀ ਹਿਰਦੇ ਰੂਪੀ ਸੇਜਾ ਸੁਖਦਾਈ ਹੈ। ਸਾਧ ਸੰਗਤ ਜੀ, ਸਾਡਾ ਅੰਤਸ਼ਕਰਨ ਜੋ ਹੈ ਇਹ ਬਹੁਤ ਵੱਡੀ ਚੀਜ਼ ਹੈ। ਚਾਰ ਇਹਦੇ ਵਿੱਚ ਬਿਰਕੀਆਂ ਹਨ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਮਨ ਫੁਰਨੇ ਸੰਕਲਪ ਵਿਕਲਪ ਕਰਨ ਦੀ ਸ਼ਕਤੀ ਨੂੰ ਕਹਿੰਦੇ ਹਨ। ਬੁੱਧੀ ਨਿਰਣਾ ਕਰਨ ਦੀ ਸ਼ਕਤੀ ਦਾ ਨਾਮ ਹੈ, ਚੇਤਾ ਚਿੰਤਨ ਕਰਨ ਦੀ ਸ਼ਕਤੀ ਨੂੰ ਕਹਿੰਦੇ ਹਨ, ਅਤੇ ਅਹਮ ਅਹੰਕਾਰ ਜਿਹੜਾ ਸਾਰਿਆਂ ਦਾ ਅਧਿਸ਼ਠਾਨ ਆਸਰਾ ਹੈ। ਇਹਨਾਂ ਚਾਰਾਂ ਹੀ ਸ਼ਕਤੀਆਂ ਨੂੰ ਇੱਕ ਕਰਕੇ ਅੰਤਹਿਕਰਨ ਕਹਿੰਦੇ ਹਨ। ਸੋ ਉਹ ਅੰਤਹਿਕਰਨ ਦੀ ਸੇਜਾ ਦੇ ਉੱਤੇ ਸੁੱਖ ਅਤੇ ਆਨੰਦ ਉਦੋਂ ਬਣਦਾ ਹੈ ਜਦੋਂ ਪਰਮੇਸ਼ੁਰ ਦਾ ਪਿਆਰ, ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ। ਸੇਜ ਸੁਖਾਲੀ ਪਿਰ ਰਵੈ, ਉਹਨਾਂ ਦੇ ਹਿਰਦੇ ਵਿੱਚ, ਮਨ ਵਿੱਚ, ਬੁੱਧੀ ਵਿੱਚ, ਚੇਤੇ ਵਿੱਚ, ਉਹਨਾਂ ਦੀ ਹੋਂਦ ਵਿੱਚ ਪਰਮਾਤਮਾ ਹੀ ਆ ਜਾਂਦਾ। ਹਉਮੈ ਤ੍ਰਿਸ਼ਨਾ ਮਾਰ, ਉਹ ਆਪਣੀ ਹਉਮੈ ਨੂੰ, ਆਪਣੀ ਤ੍ਰਿਸ਼ਨਾ ਨੂੰ ਮਾਰ ਲੈਂਦੇ। ਕਰ ਕਿਰਪਾ ਕਰ ਆਇਆ ਗੁਰ ਕੈ ਹੇਤ ਅਪਾਰ, ਕਹਿੰਦੇ ਕਿਰਪਾ ਕਰਕੇ ਵਾਹਿਗੁਰੂ ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਆ ਗਿਆ, ਗੁਰੂ ਦੇ ਪਿਆਰ ਕਰਕੇ। ਗੁਰ ਕੈ ਹੇਤ ਅਪਾਰ, ਗੁਰੂ ਨੇ ਹੀ ਮਿਲਾਉਣਾ ਹੈ ਵਾਹਿਗੁਰੂ ਨੂੰ। ਗੁਰ ਪੂਰਾ ਮਿਲਾਵੇ ਮੇਰਾ ਪ੍ਰੀਤਮ ਹੋ, ਵਾਰ ਵਾਰ ਆਪਣੇ ਗੁਰੂ ਕੋ ਜਾ ਸਕ। ਵਰ ਪਾਇਆ ਸੁਹਾਗਣੀ ਕੇਵਲ ਏਕ ਮੁਰਾਰ, ਸੁਹਾਗਣੀਆਂ ਨੇ ਉਹ ਪਤੀ ਪਰਮਾਤਮਾ ਵਾਹਿਗੁਰੂ ਨੂੰ ਪਾ ਲਿਆ ਹੈ, ਜਿਹੜਾ ਇੱਕੋ ਇੱਕ ਹੈ, ਕੇਵਲ ਅਤੇ ਕੇਵਲ ਇੱਕ ਹੈ। ਸਭੇ ਗੁਨਹਾਂ ਬਖਸ਼ਾਏ ਲਯੋਨ, ਮੇਲੇ ਮੇਲਣਹਾਰ, ਸਾਰੇ ਹੀ ਗੁਨਾਹ, ਸਾਰੀਆਂ ਹੀ ਭੁੱਲਾਂ ਬਖਸ਼ਾ ਲਈਆਂ ਹਨ। ਵਾਹਿਗੁਰੂ ਪਤੀ ਨੇ ਉਹਨਾਂ ਨੂੰ ਮੇਲ ਲਿਆ ਹੈ, ਆਪਣੇ ਚਰਨਾਂ ਵਿੱਚ ਥਾਂ ਦੇ ਦਿੱਤੀ ਹੈ। ਨਾਨਕ ਆਖਣ ਆਖੀ ਹੈ, ਜੇ ਸੁਣ ਧਰੇ ਪਿਆਰ। ਮਹਾਰਾਜ ਸਾਹਿਬ ਜੀ ਕਹਿੰਦੇ ਉਸ ਵਾਹਿਗੁਰੂ ਦੇ ਆਖਣ ਨੂੰ ਆਖੀ ਜਾਈਏ, ਭਾਵ ਕਥਾ ਉਹਦੀ ਕਰੀ ਜਾਈਏ, ਉਹਦਾ ਕੀਰਤਨ ਕਰੀ ਜਾਈਏ, ਉਹਦੇ ਗੁਣ ਗਾਈ ਜਾਈਏ। ਸਾਡਾ ਕੰਮ ਹੈ ਉਹਦੇ ਗੁਣ ਗਾਈ ਜਾਣੇ ਹਰ ਵੇਲੇ। ਕਥਾ ਕੀਰਤਨ ਕੇਵਲ ਇਹ ਨਹੀਂ ਵੀ ਗੁਰਦੁਆਰੇ ਹੀ ਸਵੇਰੇ ਅੱਧਾ ਘੰਟਾ ਸ਼ਾਮ ਹੋ ਸਕਦੀ ਹੈ ਤਾਂ ਚਲੋ ਮਰਿਆਦਾ ਅਨੁਸਾਰ ਕਰਨੀ ਹੈ, ਪਰ ਗੁਰੂ ਕੇ ਸਿੱਖ ਦਾ ਅੱਠੇ ਪੈਰ ਹੀ ਤੁਰਦਿਆਂ ਫਿਰਦਿਆਂ ਹੀ ਹਰ ਵੇਲੇ ਹੀ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਉਹਦਾ ਜਸ ਕਰੀ ਜਾਣਾ, ਉਹਨੂੰ ਵਾਹਿਗੁਰੂ ਨੂੰ ਵੱਡੇ ਕਰਕੇ ਸਲਾਹੀ ਜਾਣਾ। ਨਾਨਕ ਆਖਣ ਆਖੀ ਹੈ, ਉਸ ਵਾਹਿਗੁਰੂ ਦਾ ਆਖਣਾ ਆਖੀਏ, ਭਾਵ ਉਹਦੀ ਸਿਫਤ ਕਰੀਏ, ਕੋਈ ਵੀ ਬਚਨ ਕਰੀਏ ਉਹਦੇ 'ਚ ਪਰਮਾਤਮਾ ਨੂੰ ਲੈ ਕੇ ਆਈਏ। ਕੋਈ ਵੀ ਗੁਰਮੁਖ ਜਨ ਗੱਲ ਕਰਦੇ ਕਹਿੰਦੇ ਜੇ ਪਰਮੇਸ਼ਰ ਨੂੰ ਪਾਏਗਾ ਭਾਈ ਹੋ ਜਾਏਗਾ, ਜੇ ਆਪਾਂ ਕਹਿੰਦੇ ਮੈਂ ਕਰ ਦਿਆਂਗਾ ਉਹ ਸਾਡੀ ਹਉਮੈ ਬੋਲਦੀ ਹੈ। ਸੋ ਆਖਣਾ ਬੋਲਣਾ ਸਾਡੇ ਜੀਵਨ 'ਤੇ ਸਾਡੀ ਸੁਰਤੀ 'ਤੇ ਬੜਾ ਅਸਰ ਕਰਦਾ ਹੈ। ਪੁਰਾਤਨ ਸਿੰਘ ਜੰਗਲਾਂ 'ਚ ਰਹਿੰਦੇ ਸੀ, ਉਹਨਾਂ ਨੇ ਬੋਲੇ ਬਣਾਏ ਸੀ ਜਿਨ੍ਹਾਂ ਨੂੰ ਅਸੀਂ ਨਿਹੰਗ ਸਿੰਘਾਂ ਦੇ ਬੋਲੇ ਕਹਿੰਦੇ ਹਾਂ, ਖਾਲਸੇ ਦੇ ਪੁਰਾਤਨ ਬੋਲੇ। ਉਹਨਾਂ ਬੋਲਿਆਂ ਨੂੰ ਵੇਖ ਕੇ ਕਈ ਲੋਕ ਤਾਂ ਹੱਸਦੇ ਅੱਜ ਕੱਲ੍ਹ, ਪਰ ਉਹ ਬੋਲੇ ਸਾਧ ਸੰਗਤ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਸੀ। ਉਹ ਤਾਂ ਬੋਲਦੇ ਸੀ ਵੀ ਅਸੀਂ ਜੋ ਬੋਲ ਰਹੇ ਹਾਂ ਸਾਡੇ ਦਿਮਾਗ 'ਤੇ ਅਸਰ ਕਰਦਾ, ਜੋ ਅਸੀਂ ਬੋਲਦੇ ਹਾਂ ਉਹ ਸਾਡੀ ਸੁਰਤੀ 'ਤੇ ਅਸਰ ਕਰਦਾ, ਅਤੇ ਜੇ ਅਸੀਂ ਚੜ੍ਹਦੀ ਕਲਾ 'ਚ ਬੋਲਾਂਗੇ ਤਾਂ ਸਾਡੀ ਸੁਰਤ ਚੜ੍ਹਦੀ ਕਲਾ 'ਚ ਰਹੇਗੀ, ਅਤੇ ਜੇ ਮਰਦੇ ਮਰਦੇ ਹਾਏ ਮਰ ਗਏ ਹਾਏ ਡੁੱਬ ਗਏ ਅਤੇ ਫਿਰ ਉਹ ਕਰਨਾ ਕੀ ਹੈ, ਕੁਛ ਵੀ ਨਹੀਂ, ਫਿਰ ਤਾਂ ਗਏ। ਮਨੋਬਲ ਸਾਡਾ ਵੱਧ ਜਾਂਦਾ ਚੜ੍ਹਦੀ ਕਲਾ ਦੀ ਬੋਲੀ ਬੋਲਣ ਨਾਲ। ਜਦੋਂ ਅਸੀਂ ਪਰਮੇਸ਼ੁਰ ਦੀਆਂ ਸਿਫਤਾਂ ਕਰਾਂਗੇ, ਸਾਡੀ ਸੁਰਤ ਪਰਮੇਸ਼ੁਰ ਵੱਲ ਜਾਏਗੀ, ਤਾਂ ਫਿਰ ਮਹਾਰਾਜ ਅਕਾਲ ਪੁਰਖ ਦੀਆਂ ਹੋਰ ਬਖਸ਼ਿਸ਼ਾਂ ਮਿਲਣਗੀਆਂ। ਨਾਨਕ ਆਖਣ ਆਖੀ ਹੈ, ਉਸ ਵਾਹਿਗੁਰੂ ਦੇ ਬਚਨ ਬੋਲੀਏ, ਗੁਰੂ ਦੇ ਬਚਨ ਬੋਲੀਏ। ਜੇ ਸੁਣ ਧਰੇ ਪਿਆਰ, ਜਿਨ੍ਹਾਂ ਬਚਨਾਂ ਨੂੰ ਸੁਣ ਕੇ ਮਹਾਰਾਜ ਸਾਹਿਬ ਜੀ ਪ੍ਰੇਮ ਕਰਦੇ ਹਨ, ਆਪਣੇ ਸਿੱਖਾਂ ਨੂੰ ਗਾਲਣਾ ਲਾ ਲੈਂਦੇ, ਮੇਰੇ ਬੱਚੇ ਹਨ, ਮੇਰੇ ਸਿੰਘ ਹਨ, ਮੇਰੇ ਸੇਵਕ ਹਨ, ਮੇਰੇ, ਇਸ ਤਰ੍ਹਾਂ ਵਾਹਿਗੁਰੂ ਆਪਣੇ ਸੁਹਾਗਣਾ ਬਣਾ ਲੈਂਦਾ ਹੈ। ਸੋ ਇਹ ਸਾਧ ਸੰਗਤ ਜੀ, ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ, ਸਤਿਗੁਰੂ ਜੀ ਕਿਰਪਾ ਕਰਨ ਸਾਡੇ ਹਿਰਦੇ 'ਚ ਵਸਣ, ਇਹ ਲੋਕ ਸੁਖੀਏ ਔਰ ਪ੍ਰਲੋਕ ਸੁਹੇਲੇ ਬਣਾ ਲੈਣ, ਇਤਨੀ ਬੇਨਤੀ ਪ੍ਰਵਾਨ ਕਰਨੀ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।